राग सूही महला पंजवा छंत। सूही राग दे पंजवें पातशाह छंत उच्चारण करते जस रूप बाणी एक ओंकार सतगुर प्रसाद। ओंकार की कृपा का सदका ही सतगुरु सच्चे पातशाह उन्हां रूप धारिया। ओंकार ने सतगुर होके प्रसाद की कृपा जो एको एक ओंकार साडा सतगुर है। ओंकार ने साडे ते कृपा की है निर्गुण तो सरगुण रूप उन्हें धारिया। वो कैसा है जी परमेश्वर जो सरगुण रूप धार के दसे स्वरूप धारे ने उन्हां दे सुभाव बारे दसो। मिठ बोलड़ा जी हर सज्जन स्वामी मोरा। हरी जो मेरा सज्जन स्वामी है मिठी बाणी दे बोलन वाला है। खूब तेरी पगरी मीठे तेरे बोल। हौ संगमल थकी जी ओह कदे ना बोलै कौरा। मैं तां दिल विच इस गल नूं संभल संभाल के थक गई हूँ। कदे भी कौड़ा बचन नहीं बोलता। कोशिश तां कीती है कौड़ा बोले कदे तो बोले वह नहीं बोलता है। कौड़ा बोल ना जानै पूर्ण भगवान है औगुण को न चितारे। पूर्ण रूप भगवान परमेश्वर जिहड़े हुंदे ने पूर्ण जिथे अखर आ गया कौड़ा बचन बोलना नहीं जानते। साडे सतगुरु अकाल पुरख पूर्ण ब्रह्म ज्ञानी असे दासां दा भी कोई औगण नहीं चितारदे। हो बोली बहुत मिठी हुंदी ब्रह्म ज्ञानी जिन्हां ने देखे नहीं उन्हां नूं कीता विचारे नूं की हुंदे ने। उन्हां दा बोलना मिठा उन्हां दे कीर्तन मिठे उन्हां दी कथा मिठी उन्हां दा हर बचन ही बड़ा मिठास वाला। पहला भी कथा च दस्या है मेरा यह महापुरख बजन्या ने दर्शन किए बाबा रामपुर खेड़े वाले महापुरख बड़ी मिठी बोली बोलनी है किसी ने भी। इस तरह ही टकसाल वाले महापुरख सारे भाई तो बिना गल नहीं हो भाई ये नहीं करना भाई ए नहीं करना। इस तरह ही महापुरख पहला भी दस्या सी बाबा अजीत सिंह जी हंसाली वाले उन्होंने कोई आ जाए भावें बच्चा चुकया होया किसी ने उन्होंने कहना भचंगी साहब भाई किन्ने साल दे हो गए। वो हरेक अखर च साहब अखर लाना दस्तार जे वधिया बनी अज भाई साहब जी दस्तारे बड़े सोहने बन्ने होए ने उन्हें हर बचन च ऐ कहना। किन्नियां दे बचन दसीए किन्ने महापुरख जदों बोलदे मिठा। हाँ हुण जे कोई गलती करूगा फिर थोड़ा बहुत तां घूरना पैंदा कहिंदे पर हूँ दिलों गुस्सा नहीं कदे हुंदा उत्तों दिखावा जा कर लेंदे गुस्से का। कोई महापुरख महाराज जी बहुत मिठा बोला बोलते सच्चे पातशाह का तो बहुत ही ज्यादा मिठा। गुरु नानक साहब जो हुए थे दसे स्वरूप इन्ना मिठा बोला है जेड़ा एक बार सुन ले हाँ लोट पोट होए पई आ लोट पोट ही कर देंदे अगले नूं इन्ना मिठा अखर बोलते हैं। एक बारी पिछे जे किसी सिंह नूं कहण लगे महाराज जी कुछ शक रहे सी कौली च पता नहीं की कोई सिंह दसदा सी कहने लै भाई साडा गरीबां दा भी शक लै तू अमीरां दे खाने खांदा रहना। वह कहना इन्नी शर्म आई मैनू तो महाराज ने ऐसा वचन कह दिता मैनू। महाराज बहुत निम्रता वाले दसे स्वरूप इन्नी निम्रता ताइयों सिद्धां नूं अकाल पुरख ने कहा सी बचन बई तीन पाइया गरीबी तो गुरु नानक दे घर च है। गुरु नानक दे घर च वह वड्डा जिहड़ा आपस को जो जाने नीचा सौ गनिया सब ते उच्चा जिन्ना नीवा इत्थे उन्ना ही उच्चा जिन्ना इत्थे कोई उच्चा बनन दा कोशिश करदा उन्ना ही नीवा हो जांदा। महाराज तां कहिंदे भी गुरु साहब दे इस बोले नूं समझो भी आपां मिठास दे बोल बोलने ने। कौड़ा बोल बोल के सिखी दा प्रचार नहीं हुंदा है। पतत पावन हर बिरद सदाए एक तिल नहीं भन्नै काले। हरी परमेश्वर अपना पतत पावन बिरद धर्म सदाउंदा है बिरद भाव धर्म। एक तिल मात्र भी किसी की कीती हुई जिहड़ी कमाई नूं उह भन्नदा नहीं खत्म नहीं करदा। घट घट वासी सर्व निवासी नेरा ही ते नेरा। सर्व निवासी परमात्मा जिहड़ा ना घट घट विच वस रहा घट घट विच वस रहा सारिआं तों निवासी निरवासी अलेप है ते नेड़े है। नेड़े जो इंद्रियां हन उन्हां तों भी नेड़े है। कहि रविदास हाथ पै नेरा सहजे होए सो होई। नानक दास सदा शरणागत हर अमृत सज्जन मेरा। मेरा सज्जन जो अमृत रूप हरी है मैं दास सदा हमेशा उहदी शरण विच प्राप्त होया हाँ। ओम बिसम पई जी हर दर्शन देख अपारा। ਅਪਾਰ ਰੂਪ ਹਰੀ ਦਾ ਦਰਸ਼ਨ ਵੇਖ ਕੇ ਮੈਂ ਅਸ਼ਚਰਜ ਹੋ ਗਈ ਹਾਂ। ਮੇਰਾ ਸੁੰਦਰ ਸਵਾਮੀ ਜੀ ਹਾਂ ਚਰਨ ਕਮਲ ਪਗਛਾਰਾ, ਮੇਰੇ ਸਵਾਮੀ ਜੀ ਬੜੇ ਸੁੰਦਰ ਵੀ ਹਨ, ਜਿੱਥੇ ਮਿੱਠਾ ਬੋਲਦੇ ਆ ਉੱਥੇ ਸੋਹਣੇ ਵੀ ਬੜੇ ਆ, ਸੂਰਜ ਵਾਂਗੂ ਚਿਹਰਾ ਚਮਕਦਾ ਮੇਰੇ ਸਵਾਮੀ ਦਾ। ਕਹਿੰਦੇ ਹਾਂ ਮੈਂ ਚਰਨ ਕਮਲ ਜਿਹੜੇ ਪਰਮਾਤਮਾ ਦੇ ਪਗ ਚਰਨਾਂ ਦੀ ਧੂੜ ਹਾਂ, ਸਾਰਿਆਂ ਵਿੱਚ ਪਗ ਹੁੰਦਾ ਜੋ ਰੱਪਿਆ ਭਾਵ ਮਿਲਿਆ ਹੋਇਆ ਜੋ ਵਾਹਿਗੁਰੂ, ਉਹਦੇ ਚਰਨ ਕਮਲਾਂ ਦੀ ਮੈਂ ਧੂੜ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਨੇ ਮੈਂ ਉਹਦੀ ਧੂੜ ਵਿੱਚ ਹੀ ਰੰਗਿਆ ਰਹਿੰਦਾ। ਪ੍ਰਭ ਪੇਖਤ ਜੀਵਾਂ ਠੰਡੀ ਥੀਵਾਂ ਤਿਸ ਜੇਵੜ ਅਵਰ ਨਾ ਕੋਈ, ਵਾਹਿਗੁਰੂ ਨੂੰ ਵੇਖ ਕੇ ਜਿਉਂਦੀਆਂ ਤੇ ਠੰਡੀ ਹੁੰਦੀ, ਠਾਰ ਠੰਡ ਪੈ ਜਾਂਦੀ ਹੈ, ਮਨ ਸ਼ਾਂਤ ਹੋ ਜਾਂਦਾ, ਬੜਾ ਸਕੂਨ ਮਿਲਦਾ। ਉਹਦੇ ਦਰ ਤੇ ਜਾ ਹਰਿਮੰਦਰ ਸਾਹਿਬ ਜਾਓ ਸ਼ਾਂਤੀ ਮਿਲਦੀ, ਇਤਿਹਾਸੀ ਥਾਂ ਤੇ ਜਾਓ ਸ਼ਾਂਤੀ ਮਿਲਦੀ, ਜਾਂ ਕਿਸੇ ਥਾਂ ਦੇ ਉੱਤੇ ਰੋਜ਼ ਨਿਤਨੇਮ ਹੋਵੇ ਨਾ, ਆਸਾ ਦੀ ਵਾਰ ਬਾਣੀਆਂ ਦਾ ਨਿਤਨੇਮ, ਹੋਰ ਪਾਠ ਪੂਜਾ, ਉੱਥੇ ਬੜਾ ਅੰਦਰ ਮਾਹੌਲ ਸ਼ਾਂਤਮਈ ਹੁੰਦਾ। ਉਹਦੇ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ। ਆਦ ਅੰਤ ਮੱਧ ਪ੍ਰਭ ਰਵਿਆ ਜਲ ਥਲ ਮਹੀ ਅਲਸੋਈ, ਆਦ ਮੱਧ ਅੰਤ ਤਿੰਨਾਂ ਸਮੇਂ ਵਿੱਚ ਉਹ ਵਾਹਿਗੁਰੂ ਵਿਆਪਕ ਹੈ, ਅਤੇ ਜਲਾਂ ਥਲਾਂ ਪ੍ਰਿਥਵੀ ਆਕਾਸ਼ ਵਿੱਚ ਵੀ ਉਹ ਪਰਮਾਤਮਾ ਹੀ ਹੈ। ਚਰਨ ਕਮਲ ਜਪ ਸਾਗਰ ਤਰਿਆ ਭਵ ਜਲ ਉਤਰੇ ਪਾਰਾ, ਉਹਦੇ ਚਰਨ ਕਮਲਾਂ ਨੂੰ ਜਪ ਕੇ ਜੋ ਸੰਸਾਰ ਸਮੁੰਦਰ ਤੋਂ ਤਰਿਆ, ਉਹਨਾਂ ਦੀ ਸ਼ਰਨ ਗ੍ਰਹਿਣ ਕਰਕੇ ਜਿਹੜੇ ਹੋਰ ਜਗਿਆਸੂ ਹੈ ਨਾ, ਉਹ ਵੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਨੇ। ਉਹਦੇ ਚਰਨ ਕਮਲਾਂ ਨੂੰ ਜਪ ਕੇ ਜਾਂ ਪਹਿਲਾਂ ਵਿਸ਼ਿਆਂ ਦੇ ਸਾਗਰ ਤੋਂ ਤਰਿਆ, ਫਿਰ ਸੰਸਾਰ ਸਮੁੰਦਰ ਪਾਰ ਉਤਰਿਆ, ਫਿਰ ਮਰਨ ਤੋਂ ਬਾਅਦ ਭਵ ਜਲ ਤਰਿਆ। ਨਾਨਕ ਸਰਨ ਪੂਰਨ ਪਰਮੇਸ਼ਵਰ ਤੇਰਾ ਅੰਤ ਨਾ ਪਾਰਾ ਵਾਰਾ। ਮਹਾਰਾਜ ਕਥਨ ਕਰਦੇ ਪੂਰਨ ਪਰਮੇਸ਼ਵਰ ਜੀ, ਮੈਂ ਆਪਦੀ ਸ਼ਰਨ ਹਾਂ ਜੀ ਆਇਆ ਮਨ ਬਾਣੀ ਸਰੀਰ ਕਰਕੇ, ਤੇਰੇ ਪਾਰ ਉਰਦਾਰ ਦਾ ਕੋਈ ਅੰਤ ਨਹੀਂ ਮਹਾਰਾਜ। ਹਾਂ ਨਿਮਖ ਨਾ ਛੋਡਾਂ ਜੀ ਹਰ ਪ੍ਰੀਤਮ ਪ੍ਰਾਣ ਆਧਾਰੋ, ਮੇਰੇ ਪ੍ਰਾਣਾਂ ਦਾ ਆਧਾਰੋ ਆਸਰਾ ਜੋ ਹਰੀ ਪ੍ਰੀਤਮ ਹੈ, ਮੈਂ ਉਹਨੂੰ ਨਿਮਖ ਭਰ ਵੀ ਛੱਡ ਨਹੀਂ ਸਕਦਾ ਹਾਂ। ਗੁਰ ਸਤਿਗੁਰ ਕਹਿਆ ਜੀ ਸਾਚਾ ਅਗਮ ਵਿਚਾਰ, ਪੂਜਨੀਕ ਸਤਿਗੁਰਾਂ ਨੇ ਸੱਚੇ ਵਾਹਿਗੁਰੂ ਦੀ ਵਿਚਾਰ ਇਹ ਕਹੀ ਹੈ। ਮਿਲ ਸਾਧੂ ਦੀਨਾ ਤਾਂ ਨਾਮ ਲੀਨਾ, ਜਨਮ ਮਰਨ ਦੁੱਖ ਨਾਠੇ, ਸੰਤਾਂ ਨੂੰ ਮਿਲ ਕੇ ਮਨ ਭੇਟ ਦਿੱਤਾ ਅਕਾਲ ਪੁਰਖ ਦੇ ਚਰਨਾਂ ਗੁਰਾਂ ਦੇ, ਤਾਂ ਪ੍ਰਭੂ ਦਾ ਨਾਮ ਲਿਆ। ਮਿਲ ਸਾਧੂ ਇੱਥੇ ਸਤਿਗੁਰ ਦਾ ਵਾਚਕ ਆ ਜਾਣਾ, ਇਸ ਕਰਕੇ ਸਤਿਗੁਰਾਂ ਨੂੰ ਆਪਣਾ ਮਨ ਦੇ ਕੇ ਪਹਿਲਾਂ ਨਾਮਦਾਨ ਲਿਆ ਅਤੇ ਜਨਮ ਮਰਨ ਦੇ ਦੁੱਖ ਨੱਸ ਗਏ। ਸਹਿਜ ਸੁਖ ਆਨੰਦ ਕਨੇਰੇ ਹਉਮੈ ਬਿੰਠੀ ਗਾਠੇ, ਸਹਿਜ ਹੁੰਦਾ ਹੈ ਅਚੁੱਤ ਸੁੱਖ ਦੇ ਬਹੁਤੇ ਆਨੰਦ ਪ੍ਰਾਪਤ ਹੋਏ, ਅਤੇ ਜਿਹੜੀ ਮੇਰੇ ਅੰਦਰ ਕਹਿੰਦੇ ਹਉਮੈ ਦੀ ਗੰਢ ਉਹ ਖੁੱਲ੍ਹ ਗਈ ਭਾਵ ਜਗਿਆਸੂ ਦੀ, ਜਿਹਨੇ ਵੀ ਬਚਨ ਕੀਤੇ ਬਾਣੀ ਪੜ੍ਹੀ ਨਾਮ ਜਪਿਆ ਉਹਦੀ ਹਉਮੈ ਦੀ ਗੰਢ ਖੁੱਲ੍ਹ ਗਈ। ਗੰਢ ਹੁੰਦੀ ਹਉਮੈ ਦੀ ਅੰਦਰੋਂ, ਜਦ ਤੱਕ ਉਹ ਨਹੀਂ ਜਾਂਦੀ ਜਿਵੇਂ ਜੜ ਨਾ ਪੱਟੀਏ ਦਰਖਤ ਦੀ, ਉੱਤੋਂ ਉੱਤੋਂ ਜਿੰਨਾ ਮਰਜ਼ੀ ਵੱਢਦੇ ਉਹ ਫੇਰ ਹਰਾ ਹੋ ਜਾਂਦਾ, ਜਦੋਂ ਖਿੱਚ ਕੇ ਜਾੜੀ ਕੱਢ ਦਈਏ ਤਾਂ ਫੇਰ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨੇ ਤੂੰ ਆਪਣੇ ਅੰਦਰੋਂ ਹਉਮੈ ਦੀ ਗੰਢ ਖੁਲਾ ਗੁਰਾਂ ਤੋਂ, ਫੇਰ ਜਾ ਕੇ ਹਉਮੈ ਨਿਕਲਣੀ ਬਾਹਰ। ਸਭ ਕਹਿ ਮੱਧ ਸਭ ਹੂ ਤੇ ਬਾਹਰ, ਰਾਗ ਦੋਖ ਤੇ ਨਿਆਰੋ। 785 ਅੰਗ ਤੇ ਬ੍ਰਹਮੰਦ ਨੇ ਵਿਆਪਕ ਹੋਣ ਕਰਕੇ ਸਾਰਿਆਂ ਦੇ ਮੱਧ ਤੋਂ ਭਾਵ ਵਿੱਚ ਹੈ, ਅਸੰਗ ਹੋਣ ਕਰਕੇ ਸਭ ਤੋਂ ਬਾਹਰ ਹੈ, ਅਤੇ ਰਾਗ ਦਵੈਸ਼ ਤੋਂ ਨਿਆਰੋ ਹੈ, ਨਿਰਲੇਪ ਹੈ, ਕਿਉਂਕਿ ਉਹ ਕਿਸੇ ਨਾਲ ਅਕਾਰਨ ਪਿਆਰ ਨਹੀਂ ਕਰਦਾ, ਅਕਾਰਨੀ ਕਿਸੇ ਨਾਲ ਦਵੈਸ਼ ਨਹੀਂ ਕਰਦਾ, ਸਾਰੇ ਇੱਕੋ ਨੇ। ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨ ਹੈ ਸੁਧਾਰੋ। ਮਹਾਰਾਜ ਕਥਨ ਕਰਦੇ ਨੇ ਦਾਸ ਨੇ ਉਸ ਗੋਬਿੰਦ ਦੀ ਸ਼ਰਨ ਵਿੱਚ ਆਉਣਾ ਕੀਤਾ, ਜਿਸ ਹਰੀ ਪ੍ਰੀਤਮ ਦਾ ਮਨ ਵਿੱਚ ਆਸਰਾ ਹੈ ਸੁਧਾਰੋ, ਸਹਿਤ ਆਸਰੇ ਦੇ ਮਨ ਹੋਇਆ, ਜਿਸ ਹਰੀ ਪ੍ਰੀਤਮ ਨੇ ਮਨ ਨੂੰ ਸਹਿਤ ਆਸਰੇ ਦੇ ਕਰ ਲਿਆ, ਆਪ ਹੀ ਕਿਰਪਾ ਕਰ ਦਿੱਤੀ ਉਹਨਾਂ ਨੇ। ਮੈਂ ਖੋਜਤ ਖੋਜਤ ਜੀ ਹਰ ਨਿਹਚਲ ਸੋ ਕਰ ਪਾਇਆ। ਮਹਾਰਾਜ ਫਰਮਾਉਂਦੇ ਸੱਚੇ ਪਾਤਸ਼ਾਹ ਵੀ ਖੋਜਦਿਆਂ ਜਿਹੜਾ ਉਹ ਸੀ ਨਾ ਘਰ, ਮੈਂ ਨਿਹਚਲ ਘਰ ਉਹ ਪ੍ਰਾਪਤ ਕਰ ਲਿਆ। ਸੁਗਰ ਪਾਠ ਨਹੀਂ ਕਰਨਾ, ਥੋੜ੍ਹਾ ਜਿਹਾ ਡੈਸ਼ ਵਿੱਚ ਕਰਕੇ ਬੋਲਣਾ ਇਕੱਠੇ ਵਾਂਗੂ ਹੀ ਹੈ। ਮੈਂ ਖੋਜਤ ਖੋਜਤ ਜੀ ਹਰ ਨਿਹਚਲ ਸੋ ਘਰ ਪਾਇਆ, ਮੈਂ ਖੋਜਦਿਆਂ ਖੋਜਦਿਆਂ ਨਿਹਚਲ ਘਰ ਜੋ ਹਰੀ ਹੈ ਨਾ ਸੋ ਉਸਨੂੰ ਪਾਇਆ। ਸਭ ਅਧਰੁਵ ਡਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ। ਜਿਸ ਵੇਲੇ ਦਿਲ ਵਿੱਚ ਸਾਰਿਆਂ ਪਦਾਰਥਾਂ ਨੂੰ ਅਧਰੁਵ ਹੁੰਦਾ ਚਲੇ ਜਾਣ ਵਾਲਾ ਦੇਖਿਆ ਤਾਂ ਵਾਹਿਗੁਰੂ ਦੇ ਚਰਨ ਕਮਲਾਂ ਨਾਲ ਚਿੱਤ ਨੂੰ ਲਾਉਣਾ ਕੀਤਾ। ਇਹ ਸੰਕੇਤੀ ਅਰਥ ਹੈ ਅਧਰੁਵ, ਜਿਵੇਂ ਧਰੂ ਹੈ, ਧਰੂ ਭਗਤ ਅਟਲ ਹੈ, ਅਤੇ ਜੇ ਆੜਾ ਲਾ ਦੇਈਏ ਅਧਰੁਵ ਤਾਂ ਚਲੇ ਜਾਣ ਵਾਲਾ, ਫਿਰ ਉਹ ਅਟਲ ਨਹੀਂ। ਇੱਥੋਂ ਲੈ ਲਿਆ ਅੱਖਰ, ਪ੍ਰਭ ਅਵਿਨਾਸੀ ਹਉ ਤਿਸਕੇ ਦਾਸੇ ਮਰੈ ਨਾ ਆਵੈ ਜਾਏ। ਅਵਿਨਾਸੀ ਹੋਣ ਕਰਕੇ ਉਹ ਵਾਹਿਗੁਰੂ ਜਨਮ ਮਰਨ ਵਿੱਚ ਆਉਂਦਾ ਹੀ ਨਹੀਂ, ਇਸ ਕਰਕੇ ਹਾਂ ਤੋਂ ਭਾਵ ਮੈਂ ਉਹਦੀ ਦਾਸੀ ਹੋ ਰਹੀ ਹਾਂ। ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇੱਛ ਪੁਜਾਏ। ਧਰਮ ਅਰਥ ਕਾਮ ਮੋਖ ਆਦਿਕ ਸਾਰਿਆਂ ਪਦਾਰਥਾਂ ਨਾਲ ਪੂਰਨ ਹੋ ਗਏ ਹੁਣ, ਅਤੇ ਮਨ ਚਿੰਦੀ ਹੁੰਦਾ ਮਨ ਵਿੱਚ ਚਿੰਤਨ ਕੀਤੀ ਹੋਈ ਇੱਛਾ, ਪੁਜਾਏ ਪਾਪ ਪੂਰੀ ਹੋ ਗਈ ਹੈ। ਮਨ ਚਿੰਦੀ ਹੁੰਦਾ ਪਰਮਾਤਮਾ ਨੇ ਸਭ ਇੱਛਾ ਪੂਰਨ ਕਰ ਦਿੱਤੀਆਂ ਨੇ। ਸਰੁੱਤ ਸਿਮਰਤ ਗੁਣ ਗਾਵ ਹੈ ਕਰਤੇ ਸਿੱਧ ਸਾਧਕ ਮੁਨ ਜਨ ਧਿਆਇਆ। ਵੇਦਾਂ ਦੀਆਂ ਸੁਰਤੀਆਂ ਅਤੇ 27 ਸਿਮਰਤੀਆਂ ਜਿਸ ਕਰਤੇ ਪੁਰਖ ਦੇ ਗੁਣ ਗਾਉਂਦੀਆਂ ਨੇ, ਅਤੇ 84 ਸਿੱਧਾਂ ਨੇ ਸਾਧਨਾ ਕਰਨ ਵਾਲੇ ਜਗਿਆਸੂਆਂ ਨੇ, ਅਤੇ ਮੁਨੀ ਜਨਾਂ ਨੇ ਜਿਸ ਵਾਹਿਗੁਰੂ ਨੂੰ ਧਿਆਉਣਾ ਕੀਤਾ ਹੈ। ਨਾਨਕ ਸਰਨ ਕਿਰਪਾ ਨਿਧ ਸਵਾਮੀ ਵਡਭਾਗੀ ਹਰ ਹਰ ਗਾਇਆ। ਮਹਾਰਾਜ ਕਥਨ ਕਰਦੇ ਨੇ ਵਡਭਾਗੀ ਜੀਵਾਂ ਨੇ ਉਸ ਕਿਰਪਾ ਨਿਧ ਸਵਾਮੀ ਦੀ ਸ਼ਰਨ ਗ੍ਰਹਿਣ ਕਰਕੇ ਹਰ ਹਰ ਜਸ ਨੂੰ ਗਾਉਣਾ ਕੀਤਾ, ਉਹ ਅਕਾਲ ਪੁਰਖ ਦੇ ਜਸ ਦਾ ਗਾਇਨ ਕੀਤਾ ਹੈ। ਇਸ ਤਰ੍ਹਾਂ ਇੱਥੇ ਆ ਕੇ ਸੰਤਾਂ ਦੀ ਸਮਾਪਤੀ ਕੀਤੀ ਹੈ ਮਹਾਰਾਜ ਨੇ। ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕ ਸਲੋਕਾਂ ਨਾਲ ਮਹੱਲਾ ਤੀਜਾ। ਮਹਾਰਾਜ ਜੀ ਫਰਮਾਉਂਦੇ ਹਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ ਆਪਣਾ, ਓਅੰਕਾਰ ਇੱਕੋ ਇੱਕ ਹੈ, ਸਤਿਗੁਰ ਦੀ ਪ੍ਰਸਾਦ ਕਿਰਪਾ ਹੋ ਜਾਂਦੀ ਤਾਂ ਉਹਦੀ ਪ੍ਰਾਪਤੀ ਹੁੰਦੀ ਹੈ। ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ, ਸੂਹੀ ਰਾਗ ਦੀ ਵਾਰ ਹੈ। ਗੁਰੂ ਸਾਹਿਬਾਂ ਨੇ ਇਹ ਜਿਹੜੀ ਵਾਰ ਰਚੀ ਆ ਨਾ ਸੂਹੀ ਰਾਗ ਦੀ ਵਾਰ, ਸਲੋਕਾਂ ਮਹੱਲਿਆਂ ਦੇ ਸਮੇਤ ਉਚਾਰਨਾ ਕੀਤੀ, ਕਿਉਂਕਿ ਕਈ ਵਾਰਾਂ ਸਲੋਕਾਂ ਤੋਂ ਬਿਨਾਂ ਵੀ ਨੇ, ਜਿਵੇਂ ਸੱਤੇ ਬਲਵੰਡੇ ਦੀ ਵਾਰ ਹੈ, ਬਸੰਤ ਦੀ ਵਾਰ ਹੈ, ਫਿਰ ਇਸ ਵਾਰ ਵਿੱਚ ਜਿਹੜੀਆਂ ਵਾਰ ਤੋਂ ਪਾਪ ਪੌੜੀਆਂ ਤੀਜੇ ਸਤਿਗੁਰੂ ਦੀਆਂ ਹੀ ਹੋਣਗੀਆਂ। ਮਹਾਰਾਜ ਬਚਨ ਕਰਦੇ ਹਨ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਸਲੋਕ ਮਹੱਲਾ ਤੀਜਾ, ਸੂਹੈ ਵੇਸ ਦੁਹਾਗਣੀ ਪਰ ਪਿਰ ਰਾਵਣ ਜਾਏ। ਦੁਹਾਗਣੀ ਜਿਹੜੀ ਛੁੱਟੜ ਮਨਮੁਖ ਇਸਤਰੀ ਪਰਮੇਸ਼ਰ ਪਤੀ ਨੂੰ ਛੱਡ ਕੇ ਸੂਹੈ ਭਾਵ ਪਦਾਰਥਾਂ ਵਾਸਤੇ, ਸੂਹੈ ਤੋਂ ਭਾਵ ਪਖੰਡ ਵਾਲਾ ਵੇਸ ਕਰਦੀ ਹੈ, ਅਤੇ ਪਰਾਏ ਪੀਰੀ ਜਿਹੜੇ ਪਰਾਏ ਨੇ ਇੱਕ ਅਕਾਲ ਪੁਰਖ ਨੂੰ ਛੱਡ ਕੇ ਹੋਰ ਸਾਰਿਆਂ ਕੋਲ ਜਾਂਦੀ ਫਿਰਦੀ ਹੈ, ਕਦੇ ਇੱਧਰ ਕਦੇ ਉੱਧਰ, ਕਦੇ ਉੱਧਰ ਦੇਵੀ ਦੇਵਤੇ, ਕਦੇ ਪੀਰ ਕੋਈ ਮੜੀ ਮੱਠ ਮਸਾਣੀਆਂ ਕੋਲ, ਉਹਨਾਂ ਨੂੰ ਰਾਵਣ ਜਾਏ ਪੂਜਣ ਜਾਂਦੀ ਹੈ। ਇੱਕ ਨੂੰ ਛੱਡ ਕੇ ਅਕਾਲ ਪੁਰਖ ਦਾ ਦਰ ਛੱਡ ਦਿੱਤਾ, ਹੋਰ ਥਾਵਾਂ 'ਤੇ ਕਿਉਂ ਭਟਕਦੀ ਹੈ? ਹੋਰ ਨੂੰ ਇਸ਼ਟ ਬਣਾ ਕੇ ਫਿਰ ਜਦੋਂ ਉਹਦੀ ਪੂਜਾ ਕੀਤੀ, ਪਦਾਰਥ ਦੇ ਗਿਆ, ਜਦੋਂ ਅਖੀਰ 'ਤੇ ਕਿਤੇ ਦਰਸ਼ਨ ਹੋਏ, ਕਹਿੰਦੇ ਬਈ ਮੰਗ ਬਈ ਕੀ ਮੰਗਦਾ? ਕਹਿੰਦੇ ਮੁਕਤੀ ਹੁਣ ਦੇ ਦਿਓ। ਕਹਿੰਦੇ ਮੁਕਤੀ ਨਹੀਂ ਮੈਂ ਦੇ ਸਕਦਾ। ਫਿਰ ਝਟਕਾ ਜਿਹਾ ਵੱਜਦਾ, ਬਾਅਦ 'ਚ ਰੋਂਦਾ ਵੀ ਇਹ ਤਾਂ ਮੁਕਤੀ ਨਹੀਂ ਦੇ ਸਕਦਾ। ਕਹਿੰਦੇ ਕਿਉਂ? ਕਹਿੰਦੇ ਮੈਂ ਮੁਕਤੀ ਦੇ ਨਹੀਂ ਸਕਦਾ, ਮੈਂ ਤਾਂ ਆਪ ਮੁਕਤੀ ਮੰਗਦਾ। ਬਿਨਾਂ ਪਰਮੇਸ਼ਰ ਤੋਂ ਕੋਈ ਮੁਕਤੀ ਨਹੀਂ ਦੇ ਸਕਦਾ, ਇਹ ਗੱਲ ਸਾਰੇ ਖਿਆਲ ਕਰ ਲਓ। ਜਿਹਨੇ ਪਰਮਾਤਮਾ ਦਾ ਨਾਮ ਲਿਆ ਉਸੇ ਨੂੰ ਮੁਕਤੀ ਮਿਲਣੀ ਹੈ, ਚਾਹੇ ਉਹ ਕਿਸੇ ਧਰਮ 'ਚ ਹੈ। ਅਤੇ ਛੋਟਿਆਂ ਛੋਟਿਆਂ ਨੂੰ ਮੰਨਦੇ ਹੋ, ਉਹ ਠੀਕ ਹੈ, ਪੈਸਾ ਦੇਣਗੇ, ਹੋਰ ਅਰਥ ਮਤਲਬ ਹੱਲ ਕਰ ਦੇਣਗੇ, ਕਾਮਨਾ ਪੂਰੀ ਕਰ ਦੇਣਗੇ, ਪਰ ਜਦੋਂ ਗੱਲ ਮੁਕਤੀ 'ਤੇ ਆਉਂਦੀ ਹੈ ਉਦੋਂ ਮੁਸ਼ਕਲ ਕਰ ਦਿੰਦੇ ਖੜੀ। ਕਹਿੰਦੇ ਨਾ, ਮੁਕਤੀ ਨਹੀਂ ਦੇ ਸਕਦਾ ਤੈਨੂੰ ਮੈਂ। ਫਿਰ ਛੋਡਿਆ ਕਰ ਆਪਣਾ ਮੋਹੀ ਦੂਜਾ ਪਾਏ। ਆਪਣੇ ਹਿਰਦੇ ਘਰ ਵਿੱਚ ਵਸਦੇ ਪਤੀ ਪਰਮਾਤਮਾ ਨੂੰ ਛੱਡ ਕੇ ਦਵੈਸ਼ ਭਾਵ ਵਿੱਚ ਇਹ ਠੱਗੀ ਗਈ ਹੈ। ਮਿੱਠਾ ਕਰਕੇ ਖਾਇਆ ਬਹੁ ਸਾਧੋਂ ਵਧਿਆ ਰੋਗ। ਹੁਣ ਜਿਹਨਾਂ ਪਦਾਰਥਾਂ ਨੂੰ, ਵਿਸ਼ਿਆਂ ਵਿਕਾਰਾਂ ਨੂੰ ਮਿੱਠਾ ਜਾਣ ਕੇ ਖਾਧਾ ਸੀ, ਉਹਨਾਂ ਦੇ ਸਵਾਦ ਤੋਂ ਬਹੁਤ ਸਾਰਾ ਪ੍ਰਤੱਖ ਰੋਗ ਜਾਂ ਅਗਿਆਨ ਰੂਪੀ ਰੋਗ ਅੰਦਰ ਵੱਧ ਗਿਆ। ਸ਼ੁੱਧ ਪਤਾਰ ਹਰ ਛੋਡਿਆ ਫਿਰ ਲੱਗਾ ਜਾਏ ਵਿਜੋਗ। ਜਿਹਨੇ ਸ਼ੁੱਧ ਪਤੀ ਪਰਮਾਤਮਾ ਨੂੰ ਛੱਡ ਦਿੱਤਾ ਹੈ, ਉਹਨੂੰ ਮੁੜ ਮੁੜ ਕੇ ਜਨਮ ਮਰਨ ਦਾ ਦੁੱਖ ਲੱਗਦਾ, ਵਿਛੋੜਾ ਪੈਂਦਾ ਬਾਰ ਬਾਰ। ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸੀਗਾਰ। ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਜਿਹੜਾ ਬਚਨ ਪਾਵਨ ਫਰਮਾਉਂਦੇ ਹਨ, ਜੋ ਮੁਖੀ ਗੁਰਾਂ ਦੇ ਸਨਮੁਖ ਹੋਈ ਹੈ, ਉਹਦਾ ਮਨ ਸੰਸਾਰ ਵੱਲੋਂ ਪਲਟਿਆ, ਉਲਟ ਗਿਆ, ਅਤੇ ਉਹ ਹਰੀ ਪ੍ਰਾਪਤੀ ਦੇ ਸ਼ਿੰਗਾਰ ਵਿੱਚ ਰੰਗੀ ਗਈ ਹੈ। ਗੁਰਮੁਖ ਹੋਵੇ ਸੋ ਪਲਟਿਆ, ਮੁਖੀ ਗੁਰਾਂ ਦੇ ਸਨਮੁਖ ਹੋ ਕੇ ਜਿਹੜਾ ਮਨਮੁਖ ਗੁਰਮੁਖ ਬਣ ਗਿਆ ਉਹਦਾ ਸੁਭਾਅ ਪਲਟ ਗਿਆ। ਹੁਣ ਜਪ ਤਪ ਆਦਿਕ ਸ਼ਿੰਗਾਰਾਂ ਨੂੰ ਸਾਜ ਬਣਾ ਕੇ ਭਾਵ ਕਰਕੇ ਹਰੀ ਵਿੱਚ ਰੰਗੀ ਗਈ। ਉਹ ਸਹਿਜ ਸੱਚ ਫਿਰ ਰਾਵਿਆ ਹਰਨਾਮਾ ਉਰ ਤਾਰ, ਹਰੀ ਨਾਮਾਂ ਨੂੰ ਹਿਰਦੇ ਚ ਧਾਰ ਕੇ ਉਹਨੇ ਸਹਿਜੇ ਹੀ ਸੱਚੇ ਪੀਰੀ ਪਰਮਾਤਮਾ ਨੂੰ ਰਾਵਿਆ ਭਾਵ ਉਚਾਰਨਾ ਕੀਤਾ ਹੈ। ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ, ਉਹ ਆਗਿਆ ਮੰਨਣ ਵਾਲੀ ਇਸਤਰੀ ਨੂੰ ਕਰਤਾਰ ਨੇ ਆਪਣੇ ਨਾਲ ਮੇਲ ਲਿਆ। ਆਤਮ ਤੇ ਹੋਏ ਸੀ ਆਗਿਆਕਾਰੀ, ਆਗਿਆ ਮੰਨੀ ਆਪਾਂ ਨੇ, ਅੱਜ ਨੁਕਸਾਨ ਕਿਉਂ ਖਾ ਰਹੇ ਹਾਂ? ਜਾਂ ਆਗਿਆ ਤੋਂ ਬਾਹਰ ਆਪਾਂ ਸਾਰੇ, ਚੰਦ ਬੰਦੇ ਆਗਿਆਕਾਰੀ ਨੇ। ਮਹਾਰਾਜ ਨੂੰ ਜਿਵੇਂ ਪੁੱਛਿਆ ਸੀ, ਪਹਿਲਾਂ ਵੀ ਮੈਂ ਦੱਸਿਆ ਦਾਸ ਤੁਹਾਡੇ ਨੇ ਕਥਾ 'ਚ ਕਈ ਵਾਰੀ, ਅਤੇ ਮਹਾਰਾਜ ਨੂੰ ਪੁੱਛਣ ਵਾਲੇ ਪ੍ਰੇਮੀ ਨੇ ਪੁੱਛਿਆ, ਮਹਾਰਾਜ ਕਿੰਨੇ ਸਿੱਖ ਨੇ ਵਰਲਡ 'ਚ ਤੁਹਾਡੇ? ਸਤਿਗੁਰੂ ਕਹਿੰਦੇ ਹਜ਼ਾਰ ਕੁ ਦੇ ਕਰੀਬ ਹੈ। ਕਿਉਂ ਮਹਾਰਾਜ? ਅਸੀਂ ਸਿੱਖ ਨਹੀਂ। ਕਹਿੰਦੇ ਤੂੰ ਵੀ ਹੈ, ਪਰ ਤੈਨੂੰ ਇਹ ਦੱਸਿਆ ਹਜ਼ਾਰ ਕੁ ਬੰਦਾ ਸਾਡੀ ਪੂਰਨ ਆਗਿਆਕਾਰੀ ਹੈ। ਕਹਿੰਦੇ ਇਹ ਤਾਂ ਫਸਟ ਡਿਵੀਜ਼ਨ ਵਾਲਿਆਂ ਨੂੰ 100% 100 ਨੰਬਰ ਲੈਣ ਵਾਲਾ ਬੰਦਾ ਸਾਡਾ, ਬਾਕੀ ਥੱਲੇ ਹੈਗੇ ਆ ਕੋਈ 80 ਨੰਬਰ ਵਾਲਾ, 90 ਵਾਲਾ ਵੀ, 95 ਵਾਲਾ ਵੀ, ਕੋਈ ਥੱਲੇ ਥੱਲੇ ਹੈਗੇ ਆ, ਕਈ 30-33 ਲੈ ਕੇ ਪਾਸ ਵਾਲੇ, ਕਈ 20 ਵਾਲੇ, ਕਈ 10 ਵਾਲੇ, ਕਈ 0 ਹੀ ਹੈ। ਤਾਂ ਮਹਾਰਾਜ ਕਹਿੰਦੇ ਇਸ ਲਈ ਜਿਹੜਾ ਨਾ ਉਹ ਸਦਾ ਸੁਹਾਗਣ ਹੁੰਦੀ ਹੈ, ਥੋੜ੍ਹਾ ਹਜ਼ਾਰ ਇੱਕ ਨਹੀਂ ਮਾਣ ਇੱਥੇ ਤਾਂ। ਫਿਰ ਵੀ ਸਤਿਗੁਰੂ ਕਿਰਪਾ ਕਰਨ, ਕਲਯੁੱਗ ਦਾ ਪ੍ਰਭਾਵ ਇੰਨਾ ਹੋਣ ਕਰਕੇ ਵੀ ਹਜ਼ਾਰ ਤਾਂ ਹੈਗਾ। ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ, ਮਹਾਰਾਜ ਕਥਨ ਕਰਦੇ ਜਿਹਨੇ ਸੱਚਾ ਪਤੀ ਹਰੀ ਪਾਇਆ ਉਹ ਇਸਤਰੀ ਸਦਾ ਸੁਹਾਗਣ ਹੈ ਭਾਈ। ਮਹੱਲਾ ਤੀਜਾ ਸੂਹ ਬੀਏ ਨਿਮਾਣੀਏ ਸੋ ਸਹੁ ਸਦਾ ਸੰਭਾਲ। ਸੂਹ ਵੀ ਇਹ ਹੁੰਦਾ ਪਦਾਰਥਾਂ ਵਾਸਤੇ ਪਖੰਡ ਵਾਲਾ ਵੇਸ ਕਰਨ ਵਾਲੀ ਹੈ, ਸੂਹ ਵੀ ਇਹ ਪਖੰਡਣੇ। ਨਿਮਾਣੀ ਹੁੰਦਾ ਸਰੂਪ ਤੋਂ ਰਹਿ, ਤੂੰ ਪ੍ਰੇਮਣ ਹੋ ਕੇ ਪਤੀ ਨੂੰ ਸਦਾ ਚੇਤੇ ਕਰ। ਨਾਨਕ ਜਨਮ ਸਵਾਰਾ ਹੈ ਆਪਣਾ ਕੁੱਲ ਭੀ ਛੁੱਟੀ ਨਾਲ। ਮਹਾਰਾਜ ਕਥਨ ਕਰਦੇ ਫਿਰ ਤੂੰ ਆਪਣੇ ਜਨਮ ਨੂੰ ਸਵਾਰ ਲੈਂਗੀ ਅਤੇ ਤੇਰੇ ਨਾਲ ਹੀ ਤੇਰੀ ਕੁੱਲ ਵੀ ਜਮਾਂ ਦੇ ਦੁੱਖ ਤੋਂ ਛੁੱਟ ਜਾਏਗੀ, ਫਿਰ ਤੂੰ ਵੀ ਛੁੱਟ ਜਾਏਗੀ, ਉਹ ਵੀ ਬਚ ਜਾਣਗੇ। ਇੱਕ ਜਾਣਾ ਮਿਹਨਤ ਕਰ ਲਏ, ਇੱਕ ਹੀ ਕੁੱਲਾਂ ਤਾਰ ਲੈਂਦਾ ਉਹ। ਪੌੜੀ ਆਪੇ ਤਖ਼ਤ ਰਚਾਇਓ ਨੇ ਆਕਾਸ ਪਤਾਲਾ, ਹੁਕਮੇ ਤਰਤੇ ਸਾਜੀਆਂ ਨੇ ਸੱਚੀ ਧਰਮਸਾਲਾ। ਉਹ ਪਰਮਾਤਮਾ ਨੇ ਆਪ ਸੰਸਾਰ ਰੂਪ ਤਖ਼ਤ ਬਣਾਇਆ, ਆਕਾਸ਼ ਰੂਪ ਚੰਦੋਲਾ ਤਾਣਿਆ, ਫਿਰ ਆਪਣੇ ਹੁਕਮ ਅੰਦਰ ਪਤਾਲ ਵਿੱਚ ਜੋ ਧਰਤੀ ਸਾਜੀਆਂ ਬਣਾਈ ਹੈ ਇਹ ਗਲੀਚਾ ਵਿਛਾਇਆ ਹੋਇਆ। ਉਸ ਧਰਤੀ ਰੂਪ ਗਲੀਚੇ ਪਰ ਸੱਚੀ ਧਰਮ ਦੀ ਸਾਲਾ ਹੁੰਦੀ ਭਾਰਤ ਖੰਡ ਦੀ ਭੂਮੀ ਬਣਾਈ ਹੈ। ਇਹ ਭਾਰਤ ਵਰਸ਼ ਜਿਹੜਾ ਆਪਣੇ ਕੋਲ ਹੁਣ ਤਾਂ ਨਾਂ ਹੋਰ ਹੀ ਰੱਖੀ ਬੈਠਿਆ, ਇਹਦਾ ਅਸਲੀ ਨਾਂ ਤਾਂ ਭਾਰਤ ਹੈ, ਭਾਰਤ ਖੰਡ। ਭਾਰਤ ਖੰਡ ਤਾਂ ਬਹੁਤ ਜ਼ਿਆਦਾ ਵੱਡਾ ਹੈ। ਆਪ ਉਪਾਏ ਖਪਾਇੰਦਾ ਸੱਚੇ ਦੀਨ ਦਿਆਲ, ਜਿਸ ਸੱਚੇ ਦਾ ਨਾਮ ਦੀਨ ਦਿਆਲ ਹੈ ਉਹ ਆਪ ਹੀ ਸੰਸਾਰ ਉਪਾਏ ਪਾਪ ਪੈਦਾ ਕਰਦਾ, ਆਪ ਹੀ ਖਪਾਇੰਦਾ ਨਾਸ ਕਰਦਾ। ਭਾਰਤ 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 ਦੇ ਨਾਂ 'ਤੇ ਰੱਖਿਆ ਸੀ ਇਹਦਾ ਨਾਂ, ਅਤੇ ਭਾਰਤ ਜਿਹੜਾ ਹੈ ਨਾ ਇਹ ਜਿਹੜਾ ਧਰੂ ਹੋਣਾ ਦਾ ਰਾਜ ਸੀ, ਪ੍ਰਹਿਲਾਦ ਹੋਣਾ ਦਾ, ਸਾਰੇ ਭਾਰਤ ਖੰਡ 'ਤੇ ਸੀਗਾ। ਅੱਧਾ ਤਾਂ ਏਸ਼ੀਆ ਇਹਦੇ ਵਿੱਚ ਆ ਜਾਂਦਾ, ਬਹੁਤ ਦੂਰ ਤੱਕ ਹੈ ਇਹ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪ ਉਪਾਏ ਖਪਾਇੰਦਾ ਸੱਚੇ ਦੀਨ ਦਿਆਲਾ, ਜਿਸ ਸੱਚੇ ਦਾ ਨਾਮ ਦੀਨ ਦਿਆਲ ਹੈ ਉਹ ਆਪ ਹੀ ਸੰਸਾਰ ਨੂੰ ਪੈਦਾ ਕਰਦਾ ਹੈ, ਆਪ ਹੀ ਖਪਾਇੰਦਾ ਭਾਵ ਨਾਸ ਕਰਦਾ ਹੈ। ਸਭ ਨਾ ਰਿਜਕ ਸੰਭਾਹਿੰਦਾ ਤੇਰਾ ਹੁਕਮ ਨਿਰਾਲਾ, ਸਾਰਿਆਂ ਨੂੰ ਰਿਜਕ ਖਾਣ ਪਾਣ ਸੰਭਾਹਿੰਦਾ ਭਾਵ ਪਹੁੰਚਾਉਂਦਾ ਹੈ, ਉਹਦਾ ਹੁਕਮ ਸਭਨਾਂ ਤੋਂ ਨਿਰਾਲਾ ਹੀ ਹੈ, ਵੱਖਰਾ ਹੀ ਹੈ। ਉਹਦਾ ਹੁਕਮ ਜੀਵ ਨੂੰ ਸੰਸਾਰ ਤੋਂ ਅਸੰਗ ਕਰਨ ਵਾਲਾ ਹੈ। ਆਪੇ ਆਪ ਵਰਤਦਾ ਆਪੇ ਪ੍ਰਤਪਾਲਾ, ਆਪਣੇ ਆਪ ਸਾਰਿਆਂ ਵਿੱਚ ਵਰਤਦਾ ਹੈ, ਆਪ ਹੀ ਹਰ ਇੱਕ ਦੀ ਪਾਲਣਾ ਕਰਦਾ ਹੈ।